You're with SBS Radio. ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਦਾ ਪੰਜਾਬੀ ਪ੍ਰੋਗਰਾਮ ਤੇ ਮੈਲਬਨ ਸਟੂਡੀਓ ਤੋਂ ਮੈਂ ਹਾਂ ਤੁਹਾਡਾ ਮੇਜ਼ਬਾਨ ਪਤਰਸ ਮਸੀ। ਪੰਜਾਬੀ ਕਵੀ ਸੁਰਜੀਤ ਪਾਤਰ ਦੀਆਂ ਲਾਈਨਾਂ ਨੇ ਕਿ ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ, ਯੁੱਗਾਂ ਤੋਂ ਕਾਫਲੇ ਆਏ ਕਿਸੇ ਸੱਚ ਦੇ ਗਵਾਹ ਬਣਦੇ। ਕੁਝ ਅਜਿਹੀਆਂ ਹੀ ਜਿਹੜੀਆਂ ਸਤਰਾਂ ਬਿਲਕੁਲ ਢੁਕਵੀਆਂ ਬੈਠਦੀਆਂ ਨੇ ਅੱਜ ਸਾਡੇ ਉਸ ਮਹਿਮਾਨ ਦੇ ਉੱਤੇ ਜਿਹੜੇ ਸਾਡੇ ਅੱਜ ਸਟੂਡੀਓ ਦੇ ਵਿੱਚ ਆਏ ਨੇ, SBS ਪੰਜਾਬੀ ਦੇ ਵਿਹੜੇ ਦੇ ਵਿੱਚ ਆਏ ਨੇ। ਬਹੁਤ ਪੱਖੀ ਸ਼ਖਸੀਅਤ ਜੇਕਰ ਉਹਨਾਂ ਨੂੰ ਆਖੀਏ ਤਾਂ ਕੁਝ ਗਲਤ ਨਹੀਂ ਹੋਵੇਗਾ। ਮੇਰੇ ਬਿਲਕੁਲ ਸਾਹਮਣੇ ਮਾਈਕ ਦੇ ਉਸ ਪਾਰ ਬੈਠੇ ਨੇ ਡਾਕਟਰ ਹਰਪ੍ਰੀਤ ਕੌਰ ਸ਼ੇਰਗਿੱਲ, ਹਾਕੀ ਓਲੰਪੀਅਨ ਨੇ। 1980 ਦਾ ਜਿਹੜਾ ਮਾਸਕੋ ਓਲੰਪਿਕ ਹੋਇਆ ਸੀਗਾ, ਜਿਹੜੀ ਮਹਿਲਾ ਟੀਮ ਸੀ ਉਹਦੇ ਵਿੱਚ ਇਹਨਾਂ ਨੇ ਹਿੱਸਾ ਲਿਆ ਸੀਗਾ, ਇਹਦੇ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ ਉਸੇ ਟੀਮ ਦੇ ਵਿੱਚ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ, ਉਸ ਤੋਂ ਬਾਅਦ ਅਗਲੀਆਂ ਗੱਲਾਂ। ਨਾਲ ਦੀ ਨਾਲ ਮੈਂ ਇਹ ਵੀ ਦੱਸ ਦਵਾਂ ਆਪਣੇ ਸਰੋਤਿਆਂ ਨੂੰ ਕਿ ਨਾ ਸਿਰਫ ਇਹ ਖਿਡਾਰੀ ਨੇ, ਅਧਿਆਪਕ ਵੀ ਨੇ, ਬਲਕਿ ਪੰਜਾਬੀ ਵਿਰਸੇ, ਪੰਜਾਬੀ ਬੋਲੀ ਦੀ ਸੇਵਾ ਦੇ ਵਿੱਚ ਵੀ ਨਿਰੰਤਰ ਇਹਨਾਂ ਦੇ ਵੱਲੋਂ ਜਿਹੜਾ ਯੋਗਦਾਨ ਪਾਇਆ ਜਾ ਰਿਹਾ। ਹਰਪ੍ਰੀਤ ਜੀ, ਬਹੁਤ ਬਹੁਤ ਸਵਾਗਤ ਹੈ SBS ਪੰਜਾਬੀ ਦੇ ਵਿਹੜੇ 'ਚ ਪਹਿਲਾਂ।
ਬਹੁਤ ਬਹੁਤ ਮਿਹਰਬਾਨੀ ਮਸੀਹ ਸਾਹਿਬ, ਤੁਸੀਂ ਤਾਂ ਬਹੁਤ ਹੀ, ਮੈਨੂੰ ਲੱਗਦਾ ਤਰੀਫਾਂ ਦੇ ਪੁੱਲ ਬੰਨਤੇ।
ਨਹੀਂ ਨਹੀਂ, ਬਹੁਤ ਜਦੋਂ ਅੱਗੇ ਅਸੀਂ ਪੜਾਅ ਦਰ ਪੜਾਅ ਜਦੋਂ ਆਪਣੇ ਸਰੋਤਿਆਂ ਨੂੰ ਤੁਹਾਡੇ ਬਾਰੇ ਦੱਸਾਂਗੇ ਤਾਂ ਉਹ ਵੀ ਖੁਸ਼ ਹੋਣਗੇ ਜਾਣ ਕੇ।
ਨਹੀਂ ਨਹੀਂ, ਬਹੁਤ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਕਿ ਤੁਸੀਂ ਇੱਥੇ ਆਉਣ ਦਾ ਮੌਕਾ ਦਿੱਤਾ, ਮੈਨੂੰ ਬਹੁਤ ਚੰਗਾ ਲੱਗਾ ਇੱਥੇ ਆ ਕੇ।
ਧੰਨਵਾਦ ਜੀ ਆਇਆਂ ਨੂੰ। ਹਰਪ੍ਰੀਤ ਜੀ, ਆਪਾਂ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ, ਹਾਕੀ ਦੇ ਨਾਲ ਹੀ ਮੋਹ ਕਿਵੇਂ ਪਿਆ, ਹਾਕੀ ਹੀ ਕਿਉਂ ਚੁਣੀ ਤੁਸੀਂ, ਔਰ ਆਪਣਾ ਪਿਛੋਕੜ ਥੋੜਾ ਜਿਹਾ ਨਾਲ ਦੀ ਨਾਲ ਉਹ ਵੀ ਦੱਸ ਦਿਓ, ਕਿੱਥੇ ਜੰਮੇ, ਕਿੱਥੇ ਪੜ੍ਹੇ, ਕਿੱਥੇ ਆ ਕੇ ਹਾਕੀ ਫੜੀ?
ਹਾਂਜੀ, ਮੈਨੂੰ ਹਾਕੀ ਦਾ, ਜਿਵੇਂ ਮੈਨੂੰ ਮੋਸਟਲੀ ਮੇਰੇ ਦਾਦੀ ਮਾਂ ਨੇ ਪਾਲਿਆ ਸੀਗਾ, ਤੇ ਮੰਮੀ ਹੋਣੀ ਜਿਵੇਂ ਮਤਲਬ ਪਹਿਲਾ ਬੱਚਾ ਸੀ ਘਰ ਦੇ ਵਿੱਚ, ਤੇ ਉਹ ਦਾਦੀ ਮਾਂ ਨੂੰ ਬਹੁਤ ਜ਼ਿਆਦਾ ਜਿਵੇਂ ਪੋਤਰੀ ਪਿਆਰੀ ਸੀ, ਤੇ ਉਹ ਜ਼ਿਆਦਾ ਪਾਲਣ ਪੋਸ਼ਣ ਉਹ ਹੀ ਮੇਰਾ ਕਰਦੇ ਸੀਗੇ, ਤੇ ਮੰਮੀ ਡੈਡੀ ਕਿਉਂਕਿ ਸਾਡੀ ਜੁਆਇੰਟ ਫੈਮਿਲੀ ਸੀਗੀ। ਤੇ ਜਦੋਂ ਮੈਂ ਸਕੂਲ ਜਾਂਦੀ ਸੀ ਤੇ ਰਸਤੇ 'ਚ ਇੱਕ ਗੌਰਮੈਂਟ ਸਕੂਲ ਆਉਂਦਾ ਸੀ ਜਿੱਥੇ ਬੱਚੇ ਖੇਡਦੇ ਹੁੰਦੇ ਸੀ, ਉਦੋਂ ਕੋਈ ਗਰਾਊਂਡ ਨਹੀਂ ਸੀ ਆਦਰਸ਼ਨਗਰ ਉਸ ਟਾਈਮ ਦੇ ਉੱਤੇ, ਬਹੁਤ ਮਤਲਬ ਸ਼ੋਪਸ ਦੁਕਾਨਾਂ ਹੁੰਦੀਆਂ ਸੀ, ਉਹਦੇ ਵਿੱਚ ਥੋੜੀ ਜਿਹੀ ਜਗ੍ਹਾ ਤੇ ਲੜਕੀਆਂ ਖੇਡਦੀਆਂ ਹੁੰਦੀਆਂ ਸੀ। ਉਹ ਇੱਕਦਮ ਪਤਾ ਨਹੀਂ ਕਿਵੇਂ ਦਿਮਾਗ 'ਚ ਗੱਲ ਬੈਠ ਗਈ।
ਮਾਫ ਕਰਨਾ, ਕਿਹੜੇ ਸ਼ਹਿਰ ਦੀ, ਕਿਹੜੇ ਥਾਂ ਦੀ ਗੱਲ ਹੈ ਜੀ?
ਮੈਂ ਜਲੰਧਰ ਆਦਰਸ਼ਨਗਰ ਦੀ ਗੱਲ ਕਰ ਰਹੀ ਹਾਂ ਜੀ।
ਜੀ,
ਤੇ ਉਸ ਤੋਂ ਬਾਅਦ ਪੰਜਵੀਂ ਤੱਕ ਮੈਂ ਜਿਵੇਂ ਕਾਨਵੈਂਟ ਸਕੂਲ 'ਚ ਪੜ੍ਹੀ, ਤੇ ਪਰ ਉੱਥੇ ਜਿੱਥੇ ਅੱਗੇ ਮੇਰੇ ਨਾਲ ਦੀਆਂ ਮਤਲਬ ਸਹੇਲੀਆਂ ਜਾ ਰਹੀਆਂ ਸੀ ਜਿਸ ਸਕੂਲ 'ਚ, ਉੱਥੇ ਹਾਕੀ ਨਹੀਂ ਸੀ, ਤੇ ਮੈਂ ਤਾਂ ਕਿਹਾ ਕਿ ਮੈਂ ਤਾਂ ਹਾਕੀ ਖੇਡਣੀ ਹੈ। ਸੋ ਮੈਂ ਉੱਥੋਂ ਸਿਰਫ ਹਾਕੀ ਖੇਡਣ ਲਈ ਆਦਰਸ਼ਨਗਰ ਜਿਹੜਾ ਗੌਰਮੈਂਟ ਸਕੂਲ ਸੀਗਾ ਉੱਥੇ ਪੇਰੈਂਟਸ ਨੂੰ ਕਹਿ ਕੇ ਕਿ ਨਹੀਂ ਮੈਂ ਹੋਰ ਕਿਤੇ ਜਾਣਾ ਹੀ ਨਹੀਂ ਹੈ, ਸੋ ਮੈਂ ਇੱਥੇ ਹੀ ਪੜ੍ਹਨਾ। ਸੋ ਉੱਥੇ ਹਾਕੀ ਉਸ ਟਾਈਮ 'ਤੇ ਸਾਡੇ ਕੋਲ ਗਰਾਊਂਡ ਨਹੀਂ ਸੀ ਹੁੰਦੀ, ਜਦੋਂ ਕੋਈ ਟਾਈਮ ਹੋਣਾ ਤੇ ਅਸੀਂ ਬਾਹਰ ਰੇਟਾਂ ਰੱਖ ਕੇ ਤੇ ਗੋਲ ਬਣਾ ਕੇ ਤੇ ਖੇਡਣਾ ਹਾਕੀ ਉੱਥੇ, ਮਤਲਬ ਜਿਹੜੀਆਂ ਦੁਕਾਨਾਂ ਦੇ ਵਿੱਚ ਥੋੜ੍ਹੀ ਜਗ੍ਹਾ ਹੁੰਦੀ ਸੀ ਖਾਲੀ, ਹੁਣ ਤੇ ਉੱਥੇ ਕਾਫੀ ਰੇਹੜੀ ਬਾਜ਼ਾਰ ਉਹ ਗੋਲਗੱਪਿਆਂ ਵਾਲੀਆਂ ਰੇਹੜੀਆਂ ਵਗੈਰਾ ਲੱਗਦੀਆਂ ਨੇ। ਸੋ ਉੱਥੇ ਅਸੀਂ ਖੇਡਦੇ ਰਹੇ, ਤੇ ਉੱਥੋਂ ਹੀ ਮੈਂ 8ਵੀਂ 'ਚ ਸੀ ਜਦੋਂ ਮੈਂ ਨੈਸ਼ਨਲ ਵੀ ਖੇਡ ਗਈ ਸੀ, ਤੇ ਮੈਂ ਮਤਲਬ ਇੰਨਾ ਹਾਕੀ ਦਾ ਜਨੂਨ ਸੀਗਾ ਦਿਮਾਗ ਦੇ ਵਿੱਚ ਕਿ ਕਾਫੀ ਛੋਟੀ ਉਮਰ ਤੋਂ ਖੇਡਣਾ, ਮਤਲਬ ਜਦੋਂ ਮੈਂ ਉੱਥੇ 6ਵੀਂ 'ਚ ਗਈ ਹਾਂ ਤਾਂ ਖੇਡਣਾ ਸ਼ੁਰੂ ਕੀਤਾ। ਔਰ ਮੈਂ ਜਦੋਂ 16.5 ਸਾਲ ਦੀ ਸੀ ਤਾਂ ਮੈਂ ਪਹਿਲੀ ਵਾਰੀ ਜਿਹੜਾ ਨੈਸ਼ਨਲ ਦਾ ਇੰਡੀਆ ਲਈ ਕੈਂਪ ਲਗਾਇਆ ਸੀਗਾ, ਤੇ ਮੈਂ ਉਸ ਟਾਈਮ ਤੇ ਜਿਹੜੀ ਟੀਮ ਦੇ ਵਿੱਚ ਆ ਗਈ ਸੀਗੀ। ਸੋ ਮਤਲਬ ਹਾਕੀ ਬਹੁਤ ਵੱਡਾ ਪੈਸ਼ਨ ਰਿਹਾ ਆ, ਤੇ ਅੱਜ ਵੀ ਹਾਕੀ ਨਾਲ ਓਨਾ ਹੀ ਪਿਆਰ ਆ।
ਕੀ ਬਾਤ! ਵੈਸੇ ਵੀ ਜਲੰਧਰ ਦੀ ਆਬੋ ਹਵਾਈ ਏਦਾਂ ਦੀ ਆ ਜੀ, ਹਾਕੀ ਨੂੰ ਲੈ ਲਈਏ ਜਾਂ ਖੇਡਾਂ ਦਾ ਖੇਤਰ, ਖੇਡਾਂ ਦਾ ਸ਼ਹਿਰ ਪੂਰਾ।
ਬਿਲਕੁਲ ਜੀ, ਬਿਲਕੁਲ।
ਤੇ ਉਸ ਤੋਂ ਲੈ ਕੇ ਫਿਰ ਓਲੰਪਿਕ ਤੱਕ ਦਾ ਸਫ਼ਰ, ਉਹ ਵੀ ਥੋੜਾ ਜਿਹਾ ਜ਼ਰੂਰ ਬਰੀਫ ਜੇ ਦੱਸ ਦਿਓ।
ਹਾਂਜੀ, ਉਸ ਤੋਂ ਬਾਅਦ ਸਕੂਲ ਦੇ ਵਿੱਚ ਮੈਂ ਨੈਸ਼ਨਲ ਸੀਨੀਅਰ, ਮਤਲਬ ਸੀਨੀਅਰ ਨੈਸ਼ਨਲ ਤੱਕ ਤੇ ਖੇਡਦੀ ਰਹੀ। ਉਸ ਤੋਂ ਬਾਅਦ ਜਿਹੜੀਆਂ ਸਕੂਲ ਗੇਮਸ ਹੁੰਦੀਆਂ ਨੇ, ਸਕੂਲ ਨੈਸ਼ਨਲਸ ਹੁੰਦੀਆਂ ਨੇ, ਉਸ ਤੋਂ ਬਾਅਦ ਖਾਲਸਾ ਕਾਲਜ ਵੀ ਹੱਬ ਹੁੰਦੀ ਸੀ ਉਸ ਟਾਈਮ ਤੇ ਲੜਕੀਆਂ ਦਾ, ਜਿਹੜਾ ਵਿਮੈਨ ਕਾਲਜ ਸੀ ਉੱਥੇ। ਸਰਦਾਰ ਸਾਡੇ ਜਿਹੜੇ ਬਹੁਤ ਹੀ ਰਿਸਪੈਕਟਿਡ ਸਰਦਾਰ ਗੁਰਚਰਨ ਸਿੰਘ ਬੋਧੀ ਸਾਹਿਬ ਮੇਰੇ ਕੋਚ ਸੀਗੇ, ਤੇ ਉਹਨਾਂ ਦੀ ਕੋਚਿੰਗ ਦੇ ਨਾਲ ਬਹੁਤ ਮਤਲਬ ਪਲੇਅਰ ਜਿਹੜੇ ਨੇ, ਅਜਿੰਦਰ ਭੈਣ ਜੀ ਔਰ ਨਿਸ਼ਾ, ਰਾਜਵੀਰ, ਸਾਰੇ ਇਹ ਅਸੀਂ ਉਹਨਾਂ ਦੀ ਪੈਦਾਇਸ਼ ਹੈਗੇ ਹਾਂ। ਸੋ ਖਾਲਸਾ ਕਾਲਜ ਜਲੰਧਰ ਤੋਂ ਹੀ ਇੰਟਰ ਯੂਨੀਵਰਸਿਟੀ ਖੇਡੇ, ਨੈਸ਼ਨਲਸ ਖੇਡੇ, ਅਤੇ ਉੱਥੋਂ ਹੀ ਅਸੀਂ ਜਿਹੜੀਆਂ ਇੰਡੀਆ ਦੀ ਟੀਮ ਦੇ, ਉਸ ਟਾਈਮ ਤੇ ਜਿਹੜੇ ਨੈਸ਼ਨਲ ਹੁੰਦੇ ਸੀ ਪੰਜਾਬ ਦੀ ਟੀਮ ਦੇ ਵਿੱਚ, 9-10 ਪਲੇਅਰ ਸਾਡੇ ਖਾਲਸਾ ਕਾਲਜ ਦੇ ਹੀ ਹੁੰਦੇ ਸੀ। ਸੋ ਖਾਲਸਾ ਕਾਲਜ, ਉਸ ਤੋਂ ਬਾਅਦ DAV ਕਾਲਜ ਵੀ ਮੈਂ ਪੜ੍ਹੀ, ਉੱਥੇ ਹਿਸਟਰੀ ਦੀ MA ਕੀਤੀ। ਉਸ ਟਾਈਮ ਤੇ ਮੈਂ ਹਿਸਟਰੀ ਦੀ MA ਕਰ ਰਹੀ ਸੀ ਜਦੋਂ ਮੈਂ ਓਲੰਪਿਕਸ ਦੇ ਵਿੱਚ ਖੇਡੀਆਂ। ਸੋ ਜਲੰਧਰ ਤੇ ਗੁਰੂ ਨਾਨਕ ਯੂਨੀਵਰਸਿਟੀ ਤੇ ਪੰਜਾਬ ਕੰਬਾਈ ਯੂਨੀਵਰਸਿਟੀਜ਼ ਦੀ ਟੀਮ ਦੇ ਵਿੱਚ ਵੀ ਮੈਂ ਖੇਡੀ, ਕੈਪਟਨਸ਼ਿਪ ਕੀਤੀ। ਸੋ ਹਾਕੀ ਦਾ ਸਫ਼ਰ ਬਹੁਤ ਜ਼ਿਆਦਾ ਵਧੀਆ ਰਿਹਾ।
ਕਿਆ ਬਾਤ! ਅੱਛਾ, ਇੱਕ ਚੀਜ਼ ਮੈਨੂੰ ਇਹ ਵੀ ਦੱਸਿਓ ਨਾਲ ਦੀ ਨਾਲ, ਜਦੋਂ ਆਪਾਂ ਮਾਸਕੋ ਓਲੰਪਿਕ ਦੀ ਉਸ ਟੀਮ ਦਾ ਜ਼ਿਕਰ ਕਰਦੇ ਹਾਂ, ਪੰਜਾਬ ਤੋਂ ਹੋਰ ਕਿੰਨੀਆਂ ਕੁ ਲੜਕੀਆਂ ਸੀਗੀਆਂ ਉਸ ਵੇਲੇ ਉਸ ਟੀਮ ਦੇ ਵਿੱਚ?
ਅਸੀਂ ਮੈਂ ਤੇ ਨਿਸ਼ਾ ਸ਼ਰਮਾ ਸੀ ਤੇ ਰੂਪਾ ਭੈਣ ਜੀ ਰੂਪਾ ਸੈਣੀ ਉਹ ਸਾਡੇ ਕੈਪਟਨ ਸੀਗੇ ਉਸ ਟਾਈਮ ਤੇ ਉਹ ਵੈਸੇ ਪੈਪਸੂ ਦੀ ਟੀਮ ਦੇ ਵਿੱਚ ਖੇਲਦੇ ਹੁੰਦੇ ਸੀ ਹਾਂਜੀ ਉਸ ਟਾਈਮ ਤੇ ਅਸੀਂ ਤਿੰਨ ਜਣੇ ਸੀ
ਤਿੰਨ ਜਣੇ ਹਾਂਜੀ ਤੇ ਜਦੋਂ ਤੁਸੀਂ ਘਰਦਿਆਂ ਨੂੰ ਆ ਕੇ ਦੱਸਿਆ ਸੀ ਜਾਂ ਸ਼ੁਰੂ ਦੇ ਵਿੱਚ ਛੇਵੀਂ ਦੇ ਵਿੱਚ ਜਦੋਂ ਤੁਸੀਂ ਸ਼ੁਰੂ ਕੀਤਾ ਕਿ ਹਾਕੀ ਖੇਡਣੀ ਹੈ ਘਰਦਿਆਂ ਦਾ ਕੀ ਸੀਗਾ ਪ੍ਰਤੀਕਿਰਿਆ ਜਾਂ ਕੀ ਉਹਨਾਂ ਦਾ ਰਿਐਕਸ਼ਨ ਸੀਗਾ ਜਾਂ ਪਰਿਵਾਰ ਚੋਂ ਪਹਿਲਾਂ ਵੀ ਕੋਈ ਖੇਡਾਂ ਨਾਲ ਜੁੜਿਆ ਸੀਗਾ
ਹਾਂਜੀ ਨਹੀਂ ਮੈਂ ਬੜੀ ਖੁਸ਼ਕਿਸਮਤ ਇਸ ਗੱਲੋਂ ਰਹੀ ਹਾਂ ਕਿ ਸਾਡੇ ਪਰਿਵਾਰ ਦੇ ਵਿੱਚ ਕਦੀ ਇਸ ਤਰ੍ਹਾਂ ਨਹੀਂ ਹੋਇਆ ਸੀਗਾ ਕਿ ਲੜਕੀ ਹੈ ਤੇ ਆਹ ਨਹੀਂ ਕਰਨਾ ਤੇ ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਮੈਂ ਤਾਂ ਸਕੂਲ ਦੇ ਵਿੱਚ ਹੀ ਗਈ ਹਾਕੀ ਖੇਡਣ ਲਈ ਸੀਗੀ ਔਰ ਪੇਰੈਂਟਸ ਨੇ ਗੱਲ ਮੰਨ ਲਈ ਤੇ ਮੇਰੇ ਨਾਲ ਮੇਰੇ ਜਿਹੜੇ ਫਾਦਰ ਸਾਹਿਬ ਸੀ ਉਹਨਾਂ ਦੇ ਇੱਕ ਫਰੈਂਡ ਵੀ ਸੀ ਉਹਨਾਂ ਦੀ ਬੇਟੀ ਵੀ ਖੇਲਦੀ ਸੀ ਸਾਡੇ ਨਾਲ ਤੇ ਉਹਨਾਂ ਨੇ ਮੇਰੇ ਫਾਦਰ ਨੂੰ ਉਹਨਾਂ ਦਿਨਾਂ 'ਚ ਕਿਹਾ ਕਿ ਨਹੀਂ ਲੜਕੀਆਂ ਨਹੀਂ ਖੇਲਦੀਆਂ ਹੁੰਦੀਆਂ ਇਹ ਕੋਈ ਚੰਗਾ ਰਸਤਾ ਨਹੀਂ ਹੈਗਾ ਤੇ ਮੇਰੇ ਫਾਦਰ ਨੇ ਉਹਨਾਂ ਨੂੰ ਕਿਹਾ ਕਿ ਜੇ ਉਹ ਖੇਲਣਾ ਚਾਹੁੰਦੀ ਹੈ ਜਦੋਂ ਤੱਕ ਉਹ ਠੀਕ ਰਸਤੇ ਤੇ ਚੱਲ ਰਹੀ ਹੈ ਉਹ ਖੇਲਣਾ ਚਾਹੁੰਦੀ ਹੈ ਅਸੀਂ ਨਹੀਂ ਰੋਕਾਂਗੇ ਔਰ ਜਿੱਥੇ ਵੀ ਕਿਤੇ ਜਾਣਾ ਹੁੰਦਾ ਸੀ ਨਵੇਂ ਕੱਪੜੇ ਵੀ ਮਿਲਦੇ ਹੁੰਦੇ ਸੀ ਔਰ ਨਵੇਂ ਸ਼ੂਜ਼ ਵੀ ਮਿਲਦੇ ਹੁੰਦੇ ਸੀ ਆਪ ਸਟੇਸ਼ਨ ਤੇ ਜਾ ਕੇ ਚੜਾ ਕੇ ਆਉਂਦੇ ਸੀਗੇ ਮਤਲਬ ਜਿਸ ਤਰ੍ਹਾਂ ਦੀ ਵੀ ਸਪੋਰਟ ਮੈਨੂੰ ਚਾਹੀਦੀ ਹੁੰਦੀ ਸੀਗੀ ਜਿੱਥੇ ਲੈ ਕੇ ਜਾਣਾ ਹੁੰਦਾ ਸੀ ਇਸ ਗੱਲੋਂ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਨੂੰ ਪਰਿਵਾਰ ਦਾ ਬਹੁਤ ਜ਼ਿਆਦਾ ਸਾਥ ਵਧੀਆ ਮਿਲਿਆ ਔਰ ਮੈਨੂੰ ਲੱਗਦਾ ਜੇ ਪਰਿਵਾਰ ਦਾ ਸਾਥ ਹੋਏ ਤੁਸੀਂ ਬੱਚੇ ਅੱਗੇ ਤਾਂ ਹੀ ਵੱਧ ਸਕਦੇ
ਬਿਲਕੁਲ ਅੱਛਾ ਜਦੋਂ ਹਰਪ੍ਰੀਤ ਉਹਨਾਂ ਦੇ ਨਾਂ ਦੇ ਨਾਲ ਓਲੰਪੀਅਨ ਲੱਗ ਗਿਆ ਹਨਾ ਉਸ ਤੋਂ ਬਾਅਦ ਫਿਰ ਪਰਿਵਾਰ ਦੇ ਵਿੱਚ ਹੋਰ ਵੀ ਕਿਸੇ ਨੂੰ ਹੱਲਾਸ਼ੇਰੀ ਮਿਲੀ ਵੀ ਨਹੀਂ ਯਾਰ ਅਸੀਂ ਵੀ ਹਾਕੀ ਵੱਲੋਂ ਚੱਲੀ
ਹਾਂਜੀ ਨਹੀਂ ਮੇਰੀ ਐਕਚੁਅਲੀ ਛੋਟੀ ਸਿਸਟਰ ਹਾਕੀ ਖੇਲਦੀ ਰਾਜਵੀਰ ਦੇ ਨਾਲ ਹੀ ਖੇਲਦੀ ਹੁੰਦੀ ਸੀ ਤੇ ਉਹ ਖੇਲਦੀ ਸੀ ਮੇਰੇ ਬ੍ਰਦਰ ਨੇ ਨਹੀਂ ਖੇਲਿਆ ਅੱਗੋਂ ਮੇਰਾ ਬੇਟਾ ਵੀ ਖੇਲਦਾ ਰਿਹਾ ਪਰ ਸਕੂਲ ਲੈਵਲ ਤੱਕ ਬੇਟੀ ਮੇਰੀ ਬੈਡਮਿੰਟਨ ਖੇਲਦੀ ਰਹੀ ਹੈ ਹੁਣ ਮੈਂ ਬੜੀ ਖੁਸ਼ਕਿਸਮਤ ਹਾਂ ਕਿ ਮੇਰੇ ਇੱਕ ਪੋਤਰਾ ਆ ਜੀ ਇੱਕ ਪੋਤਰੀ ਆ ਇੱਕ ਦੋਤਰੀ ਜਿਹੜਾ ਮੇਰਾ ਪੋਤਰਾ ਆ ਉਹਨੂੰ ਹਾਕੀ ਦਾ ਬੋਝ 2 ਸਾਲ ਦਾ ਸਵਾ 2 ਸਾਲ ਦਾ ਹੈ ਉਹਨੂੰ ਹਾਕੀ ਨਾਲ ਇੰਨਾ ਕੁ ਜ਼ਿਆਦਾ ਮੈਨੂੰ ਲੱਗਦਾ ਕਿ ਉਹਦੇ ਵਿੱਚ ਮੇਰੇ ਵਾਲੇ ਥੋੜੇ ਜੀਨਸ ਹੈਗੇ ਨੇ ਸੋ ਉਹ ਹਾਕੀ ਨੂੰ ਬਹੁਤ ਪਿਆਰ ਕਰਦਾ ਔਰ ਉਹ ਖੇਲਣਾ ਚਾਹੁੰਦਾ ਆ ਸੋ ਉਹਨੂੰ ਹੌਲੀ ਹੌਲੀ ਹੁਣ ਮੈਂ ਕਿਉਂਕਿ ਕਲੱਬ ਦੇ ਨਾਲ ਜੁੜੇ ਹੋਏ ਹਾਂ ਤਾਂ ਕਲੱਬ ਦੀ ਟੀਮ ਮਤਲਬ ਕਲੱਬ ਦੇ ਲਈ ਟ੍ਰੇਨਿੰਗ ਲਈ ਲੈ ਕੇ ਜਾਇਆ ਕਰਾਂਗੇ ਮੈਨੂੰ ਲੱਗਦਾ ਕਿ ਉਹ ਜ਼ਰੂਰ ਹਾਕੀ ਖੇਲੂਗਾ
ਅੱਛਾ ਇੱਥੇ ਵੀ ਤੁਸੀਂ ਮੈਲਬਨ ਦੇ ਵਿੱਚ ਵੀ ਹਾਕੀ ਦੇ ਨਾਲ ਜੁੜੇ ਹੋਏ ਨਿਰੰਤਰ
ਹਾਂਜੀ ਹਾਂਜੀ ਮੈਂ ਕਾਫੀ ਦੇਰ ਤਾਂ ਹਾਕੀ ਤੋਂ ਦੂਰ ਰਹੀ ਦਿਲ ਤੋਂ ਹਾਕੀ ਕਦੀ ਵੀ ਦੂਰ ਨਹੀਂ ਹੋਈ ਸੋਚ ਵਿੱਚੋਂ ਕਦੀ ਨਹੀਂ ਵਿਸਰੀ ਪਰ ਜਿਵੇਂ ਗਰਾਊਂਡ ਦੇ ਵਿੱਚ ਜਾਣਾ ਨਹੀਂ ਸੀਗਾ ਪਰ ਮੈਂ ਜਦੋਂ ਨਿਊਜ਼ੀਲੈਂਡ ਦੇ ਵਿੱਚ ਸੀਗੀ ਉੱਥੇ ਵੀ ਮੈਂ ਐਜੂਕੇਸ਼ਨ ਸਿਸਟਮ ਦੇ ਵਿੱਚ ਹੋਣ ਕਰਕੇ ਮੈਂ ਸਕੂਲ 'ਚ ਪੜ੍ਹਾਉਂਦੀ ਸੀ ਇੰਸਟੀਚਿਊਟ ਵਿੱਚ ਵੀ ਪੜ੍ਹਾਇਆ ਉੱਥੇ ਵੀ ਹਾਕੀ ਨਾਲ ਜੁੜੀ ਹੋਈ ਸੀ ਪਰ ਟੀਮ ਦੀ ਮੈਂ ਕੋਚਿੰਗ ਕਰਦੀ ਸੀ ਪਰ ਇੱਥੇ ਆ ਕੇ ਮਨਪ੍ਰੀਤ ਸਿੰਘ ਜਿਨ੍ਹਾਂ ਨੇ ਕਿ ਇੱਥੇ ਮੈਲਬਨ ਹਾਕੀ ਕੱਪ ਵੀ ਕਰਾਇਆ ਤੇ ਜਦੋਂ ਉਹਨਾਂ ਨੇ ਉਹ ਕਰਵਾਇਆ ਤੇ ਉਹਨਾਂ ਨੇ ਬੜੀ ਰਿਸਪੈਕਟਿਡਲੀ ਪ੍ਰਗਟ ਸਿੰਘ ਉਹਨਾਂ ਨੂੰ ਬੁਲਾਇਆ ਸੀ ਮੈਨੂੰ ਵੀ ਬੁਲਾਇਆ ਸੀ ਐਜ਼ ਓਲੰਪੀਅਨ ਇੱਥੋਂ ਫੀਮੇਲ ਹੋਣ ਕਰਕੇ ਤੇ ਉਦੋਂ ਫਿਰ ਮੈਂ ਹਾਕੀ ਨਾਲ ਫਿਰ ਜੁੜੀ ਔਰ ਥੈਂਕ ਯੂ ਟੂ ਮਨਪ੍ਰੀਤ ਔਰ ਉਦੋਂ ਦਾ ਫਿਰ ਮੈਂ ਕੈਰੋਲਾਈਨ ਸਪ੍ਰਿੰਗਸ ਸਾਨੂੰ ਨੇੜੇ ਪੈਂਦਾ ਉੱਥੋਂ ਦੇ ਕਲੱਬ ਨੇ ਇਨਵਾਈਟ ਕੀਤਾ ਕਿ ਤੁਸੀਂ ਸਾਡੇ ਨਾਲ ਆ ਕੇ ਕੋਚਿੰਗ ਕਰਿਆ ਕਰੋ ਸੋ ਮੈਂ ਉਦੋਂ ਬੱਚਿਆਂ ਦੀ ਕੋਚਿੰਗ ਉੱਥੇ ਕਰਦੀ ਸੀ ਫਿਰ ਫੀਮੇਲਸ ਦੀ ਟੀਮ ਬਣਾਈ ਤੇ ਹੁਣ ਮੈਂ ਆਪ ਵੀ ਐਕਟਿਵਲੀ ਉਹਨਾਂ ਨਾਲ ਪਾਰਟੀਸਪੇਟ ਕਰਦੀ ਖੇਲਦੀ ਹਾਂ
ਕਿਆ ਬਾਤ ਹੈ ਅੱਛਾ ਤੁਸੀਂ ਨਿਊਜ਼ੀਲੈਂਡ ਦੇ ਵਿੱਚ ਜ਼ਿਕਰ ਕੀਤਾ ਹਨਾ ਇੰਡੀਆ ਤੋਂ ਨਿਊਜ਼ੀਲੈਂਡ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਇਹ ਥੋੜ੍ਹਾ ਜਿਹਾ ਰੂਟ ਸਾਨੂੰ ਸਮਝਾਓ ਇਹ ਕਿਵੇਂ ਸਬੱਬ ਬਣਿਆ ਸਰ
ਹਾਂਜੀ ਮੈਂ ਸਭ ਤੋਂ ਪਹਿਲਾਂ ਜੀ ਮੈਂ ਜਦੋਂ ਮਾਸਟਰਸ ਕੀਤੀ ਹੈਗੀ ਆਪਣੀ ਤੇ ਉਹਦੇ ਨਾਲ ਹੀ ਮਤਲਬ ਲੱਕੀਲੀ ਮੈਨੂੰ ਗੁਰੂ ਨਾਨਕ ਯੂਨੀਵਰਸਿਟੀ ਦੇ ਵਿੱਚ ਐਜ਼ ਲੈਕਚਰਰ ਇਨ ਦਾ ਡਿਪਾਰਟਮੈਂਟ ਆਫ ਫਿਜ਼ੀਕਲ ਐਜੂਕੇਸ਼ਨ ਜੋਬ ਮਿਲ ਗਈ ਸੀ ਔਰ ਉੱਥੇ ਮੈਂ ਤਕਰੀਬਨ 18-19 ਸਾਲ ਪੜ੍ਹਾਇਆ ਮੇਰੇ ਹਸਬੈਂਡ ਵੀ ਉੱਥੇ ਬਿਜ਼ਨਸ ਮੈਨੇਜਮੈਂਟ ਦੇ ਵਿੱਚ ਪ੍ਰੋਫੈਸਰ ਸੀਗੇ ਸੋ ਪਰ ਉਹਨਾਂ ਨੇ PhD ਨਿਊਜ਼ੀਲੈਂਡ ਤੋਂ ਕੀਤੀ ਸੀਗੀ ਤਾਂ ਉਹਨਾਂ ਦਾ ਸੀਗਾ ਕਿ ਆਪਾਂ ਉੱਥੇ ਜਾ ਕੇ ਮਤਲਬ ਰਹੀਏ ਤਾਂ ਉਦੋਂ ਨਹੀਂ ਮਤਲਬ ਚਲੋ ਦਾਣਾ ਪਾਣੀ ਨਹੀਂ ਸੀ ਪਰ ਅਸੀਂ 99 ਦੇ ਵਿੱਚ ਬੱਚਿਆਂ ਨੂੰ ਲੈ ਕੇ ਅਸੀਂ ਮਾਈਗ੍ਰੇਟ ਕੀਤੇ ਸੀਗੇ ਸੋ ਉੱਥੇ ਨਿਊਜ਼ੀਲੈਂਡ ਦੇ ਵਿੱਚ ਫਿਰ ਐਜੂਕੇਸ਼ਨ ਸਿਸਟਮ ਦੇ ਵਿੱਚ ਮੇਰੇ ਹਸਬੈਂਡ ਵੀ ਯੂਨੀਵਰਸਿਟੀ 'ਚ ਸੀ ਮੈਂ ਵੀ ਇੰਸਟੀਚਿਊਟ ਵਿੱਚ ਪੜ੍ਹਾਉਂਦੀ ਰਹੀ ਉਸ ਤੋਂ ਬਾਅਦ ਬੱਚੇ ਇੱਥੇ ਸ਼ਿਫਟ ਹੋ ਗਏ ਕਹਿੰਦੇ ਕਿ ਅਸੀਂ ਮੈਲਬਨ ਰਹਿਣਾ ਆ ਸੋ ਇੱਥੇ ਆਏ ਤਾਂ ਮਤਲਬ ਸੋਚ ਰਹੇ ਸੀ ਬੱਚੇ ਕਿ ਮਾਮਾ ਹੁਣ ਰਿਟਾਇਰ ਹੋ ਜਾਓ ਬਹੁਤ ਨੌਕਰੀ ਜੋਬ ਕਰ ਲਈ ਹੁਣ ਤੁਸੀਂ ਮੌਜਾਂ ਮਾਣੋ ਤੇ ਫਿਰ ਮੈਨੂੰ ਮਹੀਨਾ ਕੁ ਘਰ ਰਹਿ ਕੇ ਲੱਗਾ ਕਿ ਨਹੀਂ ਇਹ ਲਾਈਫ ਨਹੀਂ ਪਸੰਦ ਸੋ ਮੈਂ ਫਿਰ ਇੱਥੇ ਹੁਣ ਈਵਨ ਮਤਲਬ ਆਈ ਐਮ ਅ ਫੁੱਲ ਟਾਈਮ ਟੀਚਰ ਹੀ ਅਗੇਨ ਤੇ ਮੈਂ ਹੁਣ ਟੀਚ ਵੀ ਕਰਦੀ ਹਾਂ ਤੇ ਸੁੱਖ ਨਾਲ ਪਰਿਵਾਰ ਰਹਿ ਇਕੱਠੇ ਰਹਿੰਦੇ ਹਾਂ ਸੋ ਆਪਣੇ ਆਪ ਨੂੰ ਬਿਜ਼ੀ ਰੱਖਣਾ ਮੇਰਾ ਖਿਆਲ ਜ਼ਿੰਦਗੀ ਦੇ ਵਿੱਚ ਤੰਦਰੁਸਤ ਰਹਿਣ ਲਈ ਖੁਸ਼ ਰਹਿਣ ਲਈ ਬਹੁਤ ਜ਼ਰੂਰੀ ਹੈ
ਜੀ ਅੱਛਾ ਅਸੀਂ ਉਹਨਾਂ ਦੌਰ ਦੀਆਂ ਜੇਕਰ ਅਖਬਾਰਾਂ ਵੇਖੀਏ ਜਦੋਂ ਤੁਸੀਂ ਹਾਕੀ ਖੇਡਦੇ ਸੀ ਹਨਾ ਪੂਰਾ ਹਾਕੀ ਨਾਲ ਜੁੜੇ ਹੋਏ ਸੀਗੇ ਜਾਂ ਤੁਸੀਂ ਪੜ੍ਹਾਉਂਦੇ ਸੀਗੇ ਹਨਾ ਇਹ ਵੀ ਪੜ੍ਹਨ ਦੇ ਵਿੱਚ ਆਉਂਦਾ ਕਿ ਤੁਸੀਂ ਪਹਿਲੇ ਐਸੇ ਮਹਿਲਾ ਖਿਡਾਰੀ ਹੋ ਹਾਕੀ ਦੇ ਜਿਨ੍ਹਾਂ ਨੇ PhD ਕੀਤੀ ਹਾਕੀ ਦੇ ਉੱਤੇ ਹਨਾ
ਹਾਂਜੀ ਹਾਂਜੀ ਮੈਨੂੰ
ਉਸ ਦੌਰ ਦੇ ਵਿੱਚ ਨਾ,
ਹਾਂਜੀ ਮੈਨੂੰ ਐਕਚੁਲੀ ਪੜ੍ਹਨ ਮਤਲਬ ਖੇਡਣ ਦੇ ਨਾਲ ਨਾਲ ਪੜ੍ਹਾਈ ਦਾ ਵੀ ਸ਼ੌਕ ਸੀਗਾ। ਆਮ ਕਰਕੇ ਕਿਹਾ ਜਾਂਦਾ ਕਿ ਪਲੇਅਰਸ ਜਿਹੜੇ ਉਹ ਪੜ੍ਹਾਈ 'ਚ ਥੋੜ੍ਹੇ ਪਿੱਛੇ ਹੁੰਦੇ ਨੇ ਔਰ ਇਹਨਾਂ ਨੂੰ ਨਕਲ ਨੁਕਲ ਕਰਾ ਦੋ ਪਾਸ ਹੋ ਜਾਂਦੇ ਨੇ। ਮੈਂ ਨਕਲ ਦੇ ਸ਼ੁਰੂ ਤੋਂ ਬਹੁਤ ਖਿਲਾਫ ਸੀ।
ਕਈ ਮੁੰਡੇ ਤਾਂ ਖੇਡਾਂ ਹੀ ਇਸ ਪਾਸੇ ਲੈਂਦੇ ਆ ਵੀ ਲੈਕਚਰ ਨਹੀਂ ਲਾਉਣੇ ਪੈਣਗੇ ਸਾਨੂੰ ਡੀਏਵੀ ਕਾਲਜ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਜਲੰਧਰ 'ਚ।
ਸੋ ਮੈਂ ਨਕਲ 'ਤੇ ਮੈਨੂੰ ਲੱਗਦਾ ਹੁੰਦਾ ਕਿ ਨਕਲ ਮਾਰ ਕੇ ਤੁਸੀਂ ਕਿਤੇ ਜ਼ਿੰਦਗੀ 'ਚ ਕਿਤੇ ਨਹੀਂ ਪਹੁੰਚ ਸਕਦੇ ਨਾ। ਸੋ ਪੜ੍ਹਨ ਪੜ੍ਹਾਈ ਜਿਹੜੀ ਆ ਉਹ ਸਾਨੂੰ ਜ਼ਿੰਦਗੀ ਲਈ ਐਕਸਪੀਰੀਅੰਸਿਸ ਵੀ ਦਿੰਦੇ ਆ, ਸਿਖਾਉਂਦੀ ਕਿ ਜ਼ਿੰਦਗੀ ਜਾਂ ਜੋ ਵੀ ਅਸੀਂ ਜਿਸ ਵੀ ਫੀਲਡ ਵਿੱਚ ਜਾਣਾ ਉਹਦੀ ਸਿੱਖਿਆ ਲਵਾਂਗੇ ਤਾਂ ਹੀ ਉਹਦੇ ਵਿੱਚ ਆਪਾਂ ਅੱਗੇ ਵਧਾਂਗੇ। ਸੋ ਪੜ੍ਹਾਈ ਦਾ ਵੀ ਸ਼ੌਕ ਸੀ ਨਾਲ ਔਰ ਮੈਨੂੰ ਯਾਦ ਹੈ ਕਿ ਜਦੋਂ ਕਿਤੇ ਵੀ ਦੂਰ ਜਾਂਦੇ ਸੀ ਟ੍ਰੇਨ ਵਿੱਚ ਹੁੰਦੇ ਸੀ ਤੇ ਮੈਂ ਬੁੱਕਸ ਨਾਲ ਲੈ ਕੇ ਜਾਂਦੀ ਹੁੰਦੀ ਸੀ। ਮੈਂ ਉੱਪਰ ਵਾਲੀ ਬਰਥ ਦੇ ਉੱਤੇ ਲੇਟ ਕੇ ਆਪਣੇ ਪੜ੍ਹਦੇ ਰਹਿਣਾ ਤੇ ਸਾਰਿਆਂ ਨੇ ਥੱਲੇ ਤਾਸ਼ ਖੇਲਣੀ, ਉਹਨਾਂ ਨੇ ਕਹਿਣਾ ਇਹ ਪੜ੍ਹਾਈ ਦਾ ਕੀੜਾ ਆ, ਇਹਨੂੰ ਪੜ੍ਹਨ ਦਿਓ। ਸੋ ਹਮੇਸ਼ਾ ਹੁੰਦਾ ਸੀ ਕਿ ਕਮ ਸੇ ਕਮ ਆਪਣੇ ਗਰੁੱਪ ਦੇ ਵਿੱਚ ਜਿਹੜੇ ਪਲੇਅਰਸ ਨੇ ਜਾਂ ਬਾਕੀ ਫਰੈਂਡਸ ਨੇ ਉਹਨਾਂ 'ਚ ਸਭ ਤੋਂ ਜ਼ਿਆਦਾ ਨੰਬਰ ਜ਼ਰੂਰ ਮੈਂ ਲੈਣੇ ਨੇ। ਸੋ ਪੜ੍ਹਾਈ ਦਾ ਕਾਫੀ ਸ਼ੌਕ ਰਿਹਾ। ਸੋ ਮਾਸਟਰਸ ਕੀਤੀ ਹਿਸਟਰੀ ਦੇ ਵਿੱਚ ਡੀਏਵੀ ਕਾਲਜ ਜਲੰਧਰ 'ਚ, ਉਹਦੇ 'ਚ ਵੀ ਮੈਂ ਫਸਟ ਸੀਗੀ। ਫਿਰ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਕਹਿੰਦੇ ਸੀ ਕਿ ਹਿਸਟਰੀ ਦੇ ਲੈਕਚਰਾਰ ਲੱਗੋ। ਮੈਨੂੰ ਸੀ ਹਾਕੀ ਨਾਲ ਬਹੁਤ ਪਿਆਰ ਹੋਣ ਕਰਕੇ ਮੈਂ ਕਿਹਾ ਮੈਂ ਮਾਸਟਰਸ ਇਨ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਕਰਨੀ ਆ। ਪਰ ਮੇਰੇ ਫਾਦਰ ਦਾ ਇਹ ਸੀਗਾ ਕਿ ਜੇ ਤੂੰ ਉਹਦੇ 'ਚ ਗੋਲਡ ਮੈਡਲਿਸਟ ਹੋਏਂਗੀ ਔਰ ਤੈਨੂੰ ਪਹਿਲੀ ਇੰਟਰਵਿਊ 'ਚ ਹੀ ਜੋਬ ਮਿਲ ਜਾਊਗੀ, ਮੈਂ ਤੈਨੂੰ ਫਾਈਲਾਂ ਲੈ ਕੇ ਇੱਧਰ ਉੱਧਰ ਨਹੀਂ ਜਾਣ ਦੇਣਾ। ਮੈਂ ਕਿਹਾ ਜੀ ਠੀਕ ਹੈ। ਸੋ ਉੱਥੇ ਵੀ ਮੈਂ ਮਾਸਟਰਸ ਦੇ ਵਿੱਚ ਫਸਟ ਕਲਾਸ ਫਸਟ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਮੇਰਾ ਸੀਗਾ ਔਰ ਕਾਫੀ ਸਾਲ ਰਿਕਾਰਡ ਵੀ ਸੀਗਾ, ਹੁਣ ਦਾ ਮੈਨੂੰ ਪਤਾ ਨਹੀਂ। ਸੋ ਉਸ ਤੋਂ ਬਾਅਦ ਫਿਰ ਰਿਜ਼ਲਟ ਆਇਆ ਅਤੇ ਮੈਨੂੰ ਗੁਰੂ ਨਾਨਕ ਯੂਨੀਵਰਸਿਟੀ ਦੇ ਵਿੱਚ ਅਗਲੇ ਮਹੀਨੇ ਮਤਲਬ ਜੁਲਾਈ 'ਚ ਰਿਜ਼ਲਟ ਆਇਆ 82 'ਚ, ਅਤੇ ਉਦੋਂ ਹੀ ਜੋਬ ਮਿਲ ਗਈ ਸੀ ਲੈਕਚਰਾਰ ਦੀ। ਸੋ ਮੇਰੇ ਸਟੂਡੈਂਟ ਮੇਰੇ ਨਾਲ ਵੱਡੇ ਹੁੰਦੇ ਸੀ, ਆਈ ਵਾਜ਼ ਓਨਲੀ 23 ਆਈ ਥਿੰਕ। ਸੋ ਉਸ ਤੋਂ ਬਾਅਦ ਕਿਉਂਕਿ ਯੂਨੀਵਰਸਿਟੀ 'ਚ ਸੀ ਸਾਰੇ ਪੀ ਐੱਚ ਡੀ ਕਰਦੇ ਸੀ ਅਤੇ ਲੱਗਾ ਕਿ ਨਹੀਂ ਹੁਣ ਬਾਕੀ ਵੀ ਸਾਰਾ ਕੁਛ ਕੀਤਾ, ਪੀ ਐੱਚ ਡੀ ਵੀ ਜ਼ਰੂਰ ਕਰਨੀ ਹੈ ਅਤੇ ਕਰਨੀ ਵੀ ਹਾਕੀ 'ਤੇ ਹੈ। ਸੋ ਖੁਸ਼ਕਿਸਮਤੀ ਨਾਲ ਗਾਈਡ ਵੀ ਚੰਗੇ ਮਿਲੇ ਅਤੇ ਉਹਨਾਂ ਨੇ ਜਿਹੜੀ ਚੰਗੀ ਤਰ੍ਹਾਂ ਮੈਨੂੰ ਮਤਲਬ ਗਾਈਡ ਵੀ ਕੀਤਾ ਅਤੇ ਹਾਕੀ ਦਾ ਇੱਕ ਅਸੀਂ ਫਿਟਨੈਸ ਟੈਸਟ ਬਣਾਇਆ ਸੀ ਜਿਹਦੇ ਵਿੱਚ ਸੀਗਾ ਕਿ ਜੇ ਜਿਹੜੀਆਂ ਲੜਕੀਆਂ ਜਿਹੜੀਆਂ ਇਸ ਏਜ ਗਰੁੱਪ ਦੇ ਹਿਸਾਬ ਦੇ ਨਾਲ ਕਿ ਜੇ ਯੂਨੀਵਰਸਿਟੀ ਦੇ ਵਿੱਚ ਨੇ ਅਤੇ ਉਹਨਾਂ ਦੀਆਂ ਨੋਰਮਸ ਫਿਟਨੈਸ ਦੀਆਂ ਜਿਵੇਂ ਸਪੀਡ ਕਿੰਨੀ ਹੋਣੀ ਚਾਹੀਦੀ ਹੈ, ਅਜਿਲਿਟੀ, ਫਲੈਕਸੀਬਿਲਿਟੀ, ਇਹ ਚੀਜ਼ਾਂ ਕਿੰਨੀਆਂ ਹੋਣੀਆਂ ਚਾਹੀਦੀਆਂ, ਜੋ ਨੈਸ਼ਨਲ 'ਚ ਖੇਡਦੇ ਨੇ ਅਤੇ ਉਹਨਾਂ ਦੀਆਂ ਕੀ। ਸੋ ਇੱਕ ਸਟੈਂਡਰਡਾਈਜ਼ਡ ਟੈਸਟ ਵਿਦ ਨੋਰਮਸ ਬਣਾਇਆ ਸੀਗਾ ਅਤੇ ਉਹਦਾ ਥੀਸਿਸ ਸਬਮਿਟ ਕੀਤਾ ਸੀ। ਸੋ ਬੜਾ ਮਾਣ ਮਤਲਬ ਮਿਲਿਆ ਮੈਨੂੰ ਕਿ ਮੈਂ ਮਤਲਬ ਇੰਡੀਆ ਦੇ ਵਿੱਚ ਬਾਹਰ ਦਾ ਮੈਨੂੰ ਪਤਾ ਨਹੀਂ, ਕਿਉਂਕਿ ਜਨਰਲੀ ਬਾਹਰ ਵੀ ਲੋਕ ਨਹੀਂ ਪੀ ਐੱਚ ਡੀ ਕਰਦੇ ਜਿਹੜੇ ਪਲੇਅਰਸ ਹੁੰਦੇ ਨੇ। ਸੋ ਸੇਮ ਦੇ ਉੱਤੇ ਰਿਸਰਚ ਤਾਂ ਬਹੁਤ ਹੁੰਦੀ ਹੈ, ਸੋ ਆਮ ਨੋਟ ਵੈਰੀ ਸ਼ੋਰ, ਸੋ ਆਈ ਕਾਂਟ ਕੋਟ ਇਟ। ਪਰ ਇੰਡੀਆ ਦੇ ਵਿੱਚ ਮੈਂ ਫਸਟ ਹੈਗੀ ਹਾਂ ਜਿੰਨੇ ਕਿ ਓਲੰਪਿਕਸ ਦੇ ਵਿੱਚ ਖੇਲ ਕੇ ਔਰ ਆਪਣੀ ਹੀ ਸਪੋਰਟਸ ਦੇ ਉੱਤੇ ਪੀ ਐੱਚ ਡੀ ਕੀਤੀ ਹੈ।
ਕਿਆ ਬਾਤ, ਬਹੁਤ ਮਾਣ ਵਾਲੀ ਗੱਲ ਹੈ ਜੀ ਇਹ। ਫਿਰ ਜਦੋਂ ਹੁਣ ਤੁਸੀਂ ਆਪਣਾ ਕਿਤੇ ਨਾਮ ਜਾਂ ਇੰਟਰੋਡਿਊਸ ਜਦੋਂ ਕਿਤੇ ਕਰਾਉਣਾ ਹੁੰਦਾ, ਡਾਕਟਰ ਓਲੰਪੀਅਨ ਹਰਪ੍ਰੀਤ ਕੌਰ ਗਿੱਲ,
ਮੈਨੂੰ ਪੁੱਛਦੇ ਹੁੰਦੇ ਨੇ ਜਦੋਂ ਕਿਤੇ, ਮੈਨੂੰ ਫੈਮਿਲੀ ਵੀ ਮੇਰੇ ਹਸਬੈਂਡ ਵੀ ਕਹਿੰਦੇ ਤੂੰ ਡਾਕਟਰ ਲਿਖਿਆ ਕਰਨਾ, ਤੇ ਉਹ ਫਿਰ ਮੈਨੂੰ ਪੁੱਛਦੇ ਨੇ ਤੁਸੀਂ ਮਰੀਜ਼ ਦੇਖਦੇ, ਮੈਂ ਕਹਿੰਦੀ ਅਸੀਂ ਕਿਤਾਬਾਂ ਨੂੰ ਟੀਕੇ ਲਾਉਂਦੇ ਹਾਂ,
ਹਾਕੀ ਨਾਲ ਟੀਕੇ ਲਾਉਂਦੇ ਅਸੀਂ। ਅੱਛਾ, ਇੱਕ ਹੁਣ ਜਿਵੇਂ ਤੁਸੀਂ ਖੇਡਾਂ ਦਾ ਵੀ ਆਪਣਾ ਜ਼ਿਕਰ ਕੀਤਾ ਸਾਰਾ, ਹੈ ਨਾ, ਉਸ ਤੋਂ ਬਾਅਦ ਪੜ੍ਹਾਈ ਦਾ ਵੀ ਹੋ ਗਿਆ, ਇਹ ਜਿਹੜਾ ਇੱਥੋਂ ਦਾ ਐਜੂਕੇਸ਼ਨ ਸਿਸਟਮ ਹੈ, ਨਿਊਜ਼ੀਲੈਂਡ ਦਾ ਵੀ ਤੁਸੀਂ ਦੇਖਿਆ, ਭਾਰਤ ਦਾ ਵੀ ਦੇਖਿਆ, ਇੱਥੇ ਦਾ ਵੀ ਦੇਖਿਆ, ਉਹਨਾਂ ਸਾਰੀਆਂ ਚੀਜ਼ਾਂ ਨੂੰ ਜਦੋਂ ਤੁਸੀਂ ਆਪਾਂ ਜੇ ਮੁਲਾਂਕਣ ਕਰੀਏ ਉਹਨਾਂ ਚੀਜ਼ਾਂ ਦਾ, ਕਿਵੇਂ ਕਰਦੇ ਹੋ?
ਹਾਂਜੀ, ਇੱਥੇ ਦੀ ਪੜ੍ਹਾਈ ਬੜੀ ਇੰਟਰਸਟਿੰਗ ਹੈ। ਜਦੋਂ ਮੈਂ ਵੀ ਪਹਿਲੀ ਵਾਰੀ ਆਈ ਸੀ ਨਿਊਜ਼ੀਲੈਂਡ, ਮੈਂ ਜਾ ਕੇ ਦੇਖਿਆ ਤਾਂ ਬੱਚੇ ਬੜੇ ਖੁਸ਼ ਹੋ ਕੇ ਸਕੂਲ ਆਉਂਦੇ ਨੇ, ਹੈ ਨਾ। ਉਹਨਾਂ ਨੂੰ 3 ਵਜੇ ਵੱਜਦੇ ਨੇ ਅਤੇ ਉਹਨਾਂ ਨੂੰ ਇਹ ਲੱਗਦਾ ਓ ਆਈ ਨੀਡ ਟੂ ਗੋ ਹੋਮ ਬਿਕੋਜ਼ ਸੋ ਇੰਟਰਸਟਿੰਗ, ਔਰ ਮਾਹੌਲ ਇੰਨਾ ਵਧੀਆ ਹੁੰਦਾ, ਰਿਸੋਰਸਿਸ ਇੰਨੇ ਜ਼ਿਆਦਾ ਵਧੀਆ ਨੇ ਕਿ ਬੱਚਿਆਂ ਦਾ ਜੀ ਲੱਗਦਾ ਹੈ। ਹੁਣ ਜਿਵੇਂ ਮੇਰੀ ਦੋਤਰੀ ਅਤੇ ਪੋਤਰੀ ਹੈ, ਉਹਨਾਂ ਨੇ ਐੱਸ ਆਰ ਸਕੂਲ ਸ਼ੁਰੂ ਕੀਤਾ ਆ ਅਤੇ ਹੁਣ ਉਹ ਛੁੱਟੀਆਂ ਦੇ ਵਿੱਚ ਪੁੱਛ ਰਹੀਆਂ ਨੇ ਕਿ ਦਾਦੀ ਮਾਂ ਅਸੀਂ ਸਕੂਲ ਵਾਪਸ ਕਦੋਂ ਜਾਣਾ ਹੈ। ਸੋ ਇਸ ਤਰ੍ਹਾਂ ਦਾ ਇੰਟਰਸਟ ਬੱਚਿਆਂ ਨੂੰ ਹੋ ਜਾਂਦਾ ਹੈ। ਔਰ ਆਪਾਂ ਵੀ ਹੁਣ ਜਿਵੇਂ ਮੇਰੇ ਬੱਚਿਆਂ ਦੀ ਸਕੂਲਿੰਗ ਇੰਡੀਆ ਦੀ ਹੈਗੀ, ਜਦੋਂ ਅਸੀਂ ਆਏ ਸੀਗੇ ਉਹ 10-11 ਸਾਲ ਦੇ ਸੀਗੇ। ਸੋ ਆਈਵ ਸੀਨ, ਉੱਥੇ ਕੋਨਵੈਂਟ ਸਕੂਲ 'ਚ ਜਾਂਦੇ ਸੀਗੇ, ਆਈਵ ਸੀਨ ਉੱਥੋਂ ਦਾ ਐਜੂਕੇਸ਼ਨ ਸਿਸਟਮ, ਕਿਉਂਕਿ ਮੈਂ ਤਾਂ ਯੂਨੀਵਰਸਿਟੀ 'ਚ ਪੜ੍ਹਾਉਂਦੀ ਸੀ, ਬਟ ਐਕਸਪੀਰੀਅੰਸ ਹੈਗਾ। ਕ੍ਰੈਮਿੰਗ ਬੜੀ ਹੁੰਦੀ ਸੀਗੀ, ਬਹੁਤ ਬੱਚਿਆਂ ਨੂੰ ਆ ਕੇ ਬਿਠਾ ਲੈਣਾ ਔਰ ਬੱਚਿਆਂ ਨੂੰ ਮਸਾਂ ਸ਼ਾਮ ਨੂੰ ਖੇਲਣ ਦਾ ਥੋੜ੍ਹਾ ਟਾਈਮ ਮਿਲਣਾ, ਕਿਉਂਕਿ ਇੰਨਾ ਜ਼ਿਆਦਾ ਹੋਮਵਰਕ ਮਿਲਦਾ ਸੀਗਾ। ਔਰ ਉੱਥੇ ਦੀ ਪੜ੍ਹਾਈ ਦੇ ਵਿੱਚ ਮੈਨੂੰ ਹੁਣ ਦਾ ਜ਼ਿਆਦਾ ਨਹੀਂ ਪਤਾ, ਪਰ ਆਈ ਥਿੰਕ ਇਟਸ ਕੁਆਇਟ ਸਿਮਿਲਰ। ਕ੍ਰੀਏਟਿਵਿਟੀ ਨਹੀਂ ਹੈ ਬੱਚਿਆਂ ਲਈ, ਇੰਟਰਸਟ ਨਹੀਂ ਕ੍ਰੀਏਟ ਕੀਤਾ ਜਾਂਦਾ ਜ਼ਿਆਦਾ। ਸੋ ਅਸੀਂ ਥਰੈਟੀਕਲ ਬਹੁਤ ਜ਼ਿਆਦਾ ਹੈ। ਇੱਥੋਂ ਦੀ ਜਿਹੜੀ ਪੜ੍ਹਾਈ ਹੈਗੀ ਹੈ ਉਹ ਰਿਸੋਰਸ ਬੇਸਡ ਔਰ ਹੈਂਡਸ ਔਨ ਛੋਟੇ ਬੱਚਿਆਂ ਦੀ ਖਾਸ ਕਰਕੇ ਪ੍ਰੈਕਟੀਕਲ ਹੈ ਔਰ ਦੇ ਨੀਡ ਟੂ ਅੰਡਰਸਟੈਂਡ ਕਿ ਅਸੀਂ ਇਹ ਕਿਉਂ ਕਰ ਰਹੇ ਹਾਂ ਨਾ ਸੋ ਸੌਖੀ ਹੋ ਜਾਂਦੀ ਹੈ ਔਰ ਬੜੀ ਪ੍ਰੈਕਟੀਕਲ ਹੈ ਸੋ ਇਹ ਬਹੁਤ ਫਰਕ ਹੈਗਾ ਔਰ ਜਿਹੜੀ ਸਕੂਲਿੰਗ ਹੈ ਇੱਥੋਂ ਦੀ ਬਹੁਤ ਜ਼ਿਆਦਾ ਮੇਰੇ ਹਿਸਾਬ ਨਾਲ ਬਹੁਤ ਇੰਟਰਸਟਿੰਗ ਵੀ ਆ ਔਰ ਬੱਚੇ ਦੇ ਲਵ ਇਟ ਗੋਇੰਗ ਟੂ ਸਕੂਲ
ਜੀ
ਹਾਂਜੀ
ਤੇ ਸਕੂਲ ਦੇ ਨਾਲ ਨਾਲ ਹੀ ਤੁਸੀਂ ਇੱਕ ਹੋਰ ਜ਼ਿੰਮੇਵਾਰੀ ਨਿਭਾਉਂਦੇ ਹੋ ਜਿਵੇਂ ਮੈਂ ਇੰਟਰੋਡਕਸ਼ਨ ਦੇ ਵਿੱਚ ਵੀ ਆਖਿਆ ਸੀਗਾ ਕਿ ਆਪਣੀ ਬੋਲੀ ਆਪਣਾ ਵਿਰਸਾ ਉਹਦੀ ਸਾਂਭ ਸੰਭਾਲ ਦੇ ਵਾਸਤੇ ਵੀ ਤੁਸੀਂ ਲੱਗੇ ਹੋਏ ਹੋ ਉਹ ਵੀ ਜ਼ਰੂਰ ਦੱਸੋ ਥੋੜ੍ਹਾ ਜਿਹਾ
ਹਾਂਜੀ ਮੈਨੂੰ ਸ਼ੁਰੂ ਤੋਂ ਇਹ ਹੈਗਾ ਕਿ ਜਿਹੜੀ ਸਾਡੀ ਬੋਲੀ ਹੈ ਜੇ ਆਮ ਕਰਕੇ ਆਪਾਂ ਜਦੋਂ ਬਾਹਰ ਵੀ ਆ ਜਾਂਦੇ ਹਾਂ ਜਾਂ ਇੰਡੀਆ ਵਿੱਚ ਵੀ ਹੁੰਦੇ ਹਾਂ ਅਸੀਂ ਥੋੜ੍ਹਾ ਸ਼ਰਮਾਉਂਦੇ ਹਾਂ ਪੰਜਾਬੀ ਬੋਲਣ ਤੋਂ ਨਾ ਮੈਨੂੰ ਸ਼ੁਰੂ ਤੋਂ ਮਾਣ ਹੈ ਪੰਜਾਬੀ ਬੋਲੀ ਦੇ ਉੱਤੇ ਔਰ ਮੈਨੂੰ ਲੱਗਦਾ ਹੁੰਦਾ ਹੁਣ ਮੈਂ ਇੱਥੇ ਕਾਫੀ ਪੇਜਿਸ ਵੀ ਰਨ ਕਰਦੀ ਹਾਂ ਸੋਸ਼ਲ ਮੀਡੀਆ ਦੇ ਉੱਤੇ ਅਤੇ ਉਹਦੇ ਵਿੱਚ ਮੈਂ ਇਹੀ ਲਿਖਦੀ ਹਾਂ ਕਿ ਆਓ ਆਪਣੇ ਬੱਚਿਆਂ ਨੂੰ ਪੰਜਾਬੀ ਹੋਣ ਦਾ ਮਾਣ ਸਿਖਾਈਏ ਸਾਨੂੰ ਮਾਣ ਹੋਣਾ ਚਾਹੀਦਾ ਕਿ ਅਸੀਂ ਪੰਜਾਬੀ ਹਾਂ ਸੋ ਉਹਦੇ ਲਈ ਮੈਂ ਇੱਕ ਗਰੁੱਪ ਵੀ ਰਨ ਕਰਦੀ ਜਿਸ ਵੋਲੰਟਰੀ ਬੇਸ ਤੇ ਮੇਰੇ ਕੋਲ ਬੱਚੇ ਹਰ ਹਫ਼ਤੇ ਆਉਂਦੇ ਨੇ ਸੋ ਅਸੀਂ ਇੱਕ ਪੰਜਾਬੀ ਵਿਰਸੇ ਦੀ ਕਲਾਸ ਲਾਉਂਦੇ ਹਾਂ ਉਹਦੇ ਵਿੱਚ ਪੰਜਾਬੀ ਬੋਲੀ ਵੀ ਹੈ ਉਹਦੇ ਵਿੱਚ ਗਿੱਧਾ ਭੰਗੜਾ ਵੀ ਹੈ ਉਹਦੇ ਵਿੱਚ ਛੋਟੇ ਛੋਟੇ ਸਕਿੱਟ ਵੀ ਨੇ ਚੁਟਕਲੇ ਵੀ ਨੇ ਔਰ ਜਿਵੇਂ ਮੰਨ ਲਓ ਦਾਲਾਂ ਦੇ ਨਾਂ ਹੈ ਬੱਚਿਆਂ ਨੂੰ ਹੁਣ ਆਪਣੇ ਸਾਡੇ ਜਿਹੜੇ ਬੱਚੇ ਮੇਰੇ ਬੱਚੇ ਦੇ ਉਮਰ ਦੇ ਬੱਚੇ ਨੇ ਉਹ ਵੀ ਕਾਲੀ ਦਾਲ ਪੀਲੀ ਦਾਲ ਹੀ ਕਹਿੰਦੇ ਨੇ ਔਰ ਲੱਗਦਾ ਕਿ ਇਹ ਨਹੀਂ ਮਤਲਬ ਸਾਨੂੰ ਅਸੀਂ ਨਹੀਂ ਸਿਖਾਵਾਂਗੇ ਤਾਂ ਕੌਣ ਸਿਖਾਏਗਾ ਘੋੜੀਆਂ ਵੀ ਸਿਖਾਉਂਦੇ ਹਾਂ ਸੁਹਾਗ ਬੋਲੀਆਂ ਲੰਬੀਆਂ ਬੋਲੀਆਂ ਮੇਰੀ ਦੋ ਤਰੀ ਪੋਤਰੀ ਦੋਨੋਂ 5 ਸਾਲ ਦੀਆਂ ਨੇ ਔਰ ਲੰਬੀਆਂ ਬੋਲੀਆਂ ਉਸ ਸਟੇਜ ਤੇ ਉਹ 1.5 ਸਾਲ ਦੀਆਂ ਸੀ ਜਦੋਂ ਦੀਆਂ ਉਹ ਸਟੇਜ ਤੇ ਪਰਫਾਰਮ ਕਰਦੀਆਂ ਨੇ ਔਰ ਮੈਨੂੰ ਲੱਗਦਾ 25-30 ਤੀ ਉਹਨਾਂ ਕੋਲ ਇਸ ਟਾਈਮ ਤੇ ਟਰੋਫੀਜ਼ ਪਲੱਸ ਸਰਟੀਫਿਕੇਟਸ ਨੇ ਐਂਡ ਦੇ ਆਰ ਵੈਰੀ ਕੌਨਫੀਡੈਂਟ ਔਨ ਦ ਸਟੇਜ ਔਰ ਅਸੀਂ ਜਿਹੜਾ ਵੀ ਇੱਥੇ ਕੋਈ ਹੁਣ ਵਿਸਾਖੀ ਦਾ ਫੰਕਸ਼ਨ ਹੋਏ ਜਾਂ ਤੀਆਂ ਹੋਣ ਜਾਂ ਦੀਵਾਲੀ ਦਾ ਹੋਏ ਜਾਂ ਕੋਈ ਵੀ ਜਿਹੜੇ ਸਟੇਜ ਦੇ ਉੱਤੇ ਪੰਜਾਬੀ ਦੇ ਫੰਕਸ਼ਨ ਹੁੰਦੇ ਨੇ ਮੈਂ ਉਹਨਾਂ ਨੂੰ ਲੈ ਕੇ ਜਾਂਦੀ ਟੀਮ ਨੂੰ ਵੀ ਲੈ ਕੇ ਜਾਂਦੀ ਹਾਂ ਸੋ ਉਹਦੇ ਨਾਲ ਕੀ ਹੈਗਾ ਕਿ ਜੇ ਔਰ ਉੱਥੇ ਮੈਂ ਸਟੇਜ 'ਤੇ ਹਮੇਸ਼ਾ ਤਾਕੀਦ ਕਰਦੀ ਹਾਂ ਆਪਣੀ ਸਾਰੀ ਕਮਿਊਨਿਟੀ ਨੂੰ ਕਿ ਆਪਾਂ ਹੀ ਬੋਲੀ ਨੂੰ ਅੱਗੇ ਤੋਰਨਾ ਆ ਅਸੀਂ ਜੇ ਆਪਣੇ ਵਿਰਸੇ 'ਚ ਬੱਚਿਆਂ ਨੂੰ ਬੋਲੀ ਨਹੀਂ ਦੇ ਕੇ ਜਾਂਦੇ ਆਪਣਾ ਵਿਰਸਾ ਨਹੀਂ ਦੇ ਕੇ ਜਾਂਦੇ ਆਪਣੀ ਸੰਸਕ੍ਰਿਤੀ ਆਪਣੀਆਂ ਜਿਹੜੀਆਂ ਵੈਲਿਊਜ਼ ਨੇ ਕਦਰਾਂ ਕੀਮਤਾਂ ਨੇ ਉਹ ਨਹੀਂ ਦੇ ਕੇ ਜਾਂਦੇ ਤੇ ਉਹ ਸਾਡੇ ਬੱਚੇ ਮਿਸ ਕਰ ਜਾਣਗੇ ਉਹ ਉਹਨਾਂ ਦਾ ਕਸੂਰ ਨਹੀਂ ਹੋਏਗਾ ਸਾਡਾ ਕਸੂਰ ਹੋਏਗਾ ਹੁਣ ਕਈ ਵਾਰੀ ਫੈਮਿਲੀਜ਼ ਕਹਿੰਦੇ ਸਾਡੇ ਬੱਚੇ ਪੰਜਾਬੀ ਬੋਲਦੇ ਨਹੀਂ ਤੇ ਉਹਨਾਂ ਨੂੰ ਫਿਰ ਕਹਿਣਾ ਪੈਂਦਾ ਕਿ ਜੇ ਅਸੀਂ ਬੁਲਾਵਾਂਗੇ ਤੇ ਬੱਚੇ ਜ਼ਰੂਰ ਬੋਲਣਗੇ ਸੋ ਮੈਂ ਸੋਚਦੀ ਹਾਂ ਕਿ ਇਹ ਸਾਡੀ ਸਾਰਿਆਂ ਦੀ ਹੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੀਆਂ ਜਿਹੜੀਆਂ ਅਗਲੀਆਂ ਪੁਸ਼ਤਾਂ ਆ ਉਹਨਾਂ ਨੂੰ ਵਿਰਸਾ ਜਿਹੜਾ ਆ ਉਹ ਦੇ ਕੇ ਜਾਈਏ
ਅੱਛਾ ਮੈਂ ਫਿਰ ਜਾਂਦੇ ਜਾਂਦੇ ਉਸੇ ਤੇ ਜਿੱਥੋਂ ਆਪਾਂ ਸ਼ੁਰੂ ਕੀਤਾ ਸੀਗਾ ਹਾਕੀ ਤੋਂ ਸ਼ੁਰੂ ਕੀਤਾ ਹਾਕੀ ਤੇ ਲਿਆ ਕੇ ਮੈਂ ਖਤਮ ਕਰਨਾ ਚਾਹੁੰਦਾ ਕਿ ਇੱਥੋਂ ਦੇ ਜਿਹੜੇ ਹੁਣ ਬੱਚੇ ਨੇ ਛੋਟੇ ਆਪਾਂ ਜਿਹਨੇ ਕਹਿ ਲਏ ਕਿ ਉੱਭਰਦੇ ਖਿਡਾਰੀ ਜਾਂ ਜਿਹੜੀ ਆਉਣ ਵਾਲਾ ਭਵਿੱਖ ਹੈਗਾ ਹਾਕੀ ਨੂੰ ਲੈ ਕੇ ਉਹਨਾਂ ਨੂੰ ਸਿਖਲਾਈ ਵੀ ਦਿੰਦੇ ਹੋ ਜਾਂ ਉਹਨਾਂ ਨੂੰ ਫਿਰ ਕਿਵੇਂ ਤੁਸੀਂ ਮੋਟੀਵੇਟ ਕਰਦੇ ਹੋ ਹਾਕੀ ਦੇ ਵਾਸਤੇ
ਹਾਂਜੀ ਇੱਥੇ ਆਪਣੇ ਬਹੁਤ ਸਾਰੇ ਕਲੱਬਸ ਨੇ ਜਿਹੜੇ ਕਿ ਜਿਨ੍ਹਾਂ ਵਿੱਚ ਪੰਜਾਬੀ ਬੱਚੇ ਖੇਡਦੇ ਨੇ ਔਰ ਸਾਡਾ ਜਿਹੜਾ ਕਲੱਬ ਹੈਗਾ ਉਹ ਕੈਰੋਲਾਈਨ ਸਪ੍ਰਿੰਗਸ ਹਾਕੀ ਕਲੱਬ ਹੈਗਾ ਮੈਂ ਇਹਦੇ ਨਾਲ ਜੁੜੀ ਹੋਈ ਹਾਂ ਔਰ ਇਸ ਸਾਲ ਉਹਨਾਂ ਨੇ ਮੈਨੂੰ ਹੋਰ ਜ਼ਿੰਮੇਵਾਰੀ ਦਿੱਤੀ ਹੈ ਕਿ ਸੈਕਟਰੀ ਬਣਾ ਤਾ ਕਲੱਬ ਦਾ ਸੋ ਅਸੀਂ ਅਪਰੋਚ ਕਰਦੇ ਹਾਂ ਸੋਸ਼ਲ ਮੀਡੀਆ ਦੇ ਨਾਲ ਵੀ ਔਰ ਜਿਹੜੇ ਸਾਡੇ ਆਪਣੇ ਵੈਸੇ ਕੋਈ ਕਨੈਕਸ਼ਨਸ ਨੇ ਔਰ ਉਹਦੇ ਨਾਲ ਵੀ ਔਰ ਜਦੋਂ ਬੱਚੇ ਕਿਉਂਕਿ ਸਾਡੇ ਕੋਲ ਬੜੀ ਸੋਹਣੀ ਮੈਲਟਨ ਦੇ ਵਿੱਚ ਟਰਫ ਹੈਗੀ ਆ ਔਰ ਉਹਦੇ ਵਿੱਚ ਜਿਵੇਂ ਸਾਡੀ ਜਿਵੇਂ 7 ਵਜੇ ਪ੍ਰੈਕਟਿਸ ਹੁੰਦੀ ਹੈ ਲਾਈਟਾਂ 'ਚ ਹੁੰਦੀ ਹੈ ਔਰ ਜਿੰਨੇ ਵੀ ਪੇਰੈਂਟਸ ਆਉਂਦੇ ਨੇ ਉਹਨਾਂ ਦੇ ਅੱਗੋਂ ਕਨੈਕਸ਼ਨਸ ਹੁੰਦੇ ਨੇ ਜਦੋਂ ਸਾਡੀ ਆ ਕੇ ਦੇਖਦੇ ਨੇ ਸਾਡੇ ਕੋਚਿਸ ਹੈਗੇ ਨੇ ਔਰ ਸਾਰਿਆਂ ਦੀ ਵੱਖਰੀ ਵੱਖਰੇ ਮਤਲਬ ਜਿਹੜੇ ਛੋਟੇ ਬੱਚੇ ਉਹਨਾਂ ਦੇ ਵੱਖਰੇ ਕੋਚ ਨੇ ਜਿਹੜੇ 12 ਸਾਲ ਦੇ ਨੇ ਉਹਨਾਂ ਦੇ ਵੱਖਰੇ ਕੋਚ ਹੈ ਜਿਹੜੀ ਮੈਂ ਵਿਮੈਨ ਟੀਮ ਹੈ ਜਿਹੜੀ ਗਰਲਸ ਦੀ ਟੀਮ ਉਹਨਾਂ ਨੂੰ ਕੋਚ ਕਰਦੀ ਨਾਲ ਖੇਲੀ ਦਾ ਸਾਰੇ ਅਸੀਂ ਯੂਨੀਫਾਰਮ ਪਾ ਕੇ ਆਉਂਦੇ ਹਾਂ ਔਰ ਮਤਲਬ ਮਾਹੌਲ ਹੀ ਬਹੁਤ ਵਧੀਆ ਹੁੰਦਾ ਹੈ ਸੋ ਉਹਦੇ ਨਾਲ ਕੀ ਹੁੰਦਾ ਕਿ ਬਹੁਤ ਸਾਰੇ ਲੋਕੀ
ਆਪਣੇ ਦਿਨ ਯਾਦ ਆਉਂਦੇ ਹੋਣੇ ਗਰਾਊਂਡ
ਹਾਂਜੀ ਹਾਂਜੀ ਖੇਲ ਕੇ ਸਵਾਦ ਆ ਜਾਂਦਾ ਫਿਰ ਜਿਹੜੇ ਪੇਰੈਂਟਸ ਲੈ ਕੇ ਆਉਂਦੇ ਨੇ ਉਹਦੇ ਵਿੱਚ ਕਈ ਵਾਰੀ ਉਹਨਾਂ ਨੂੰ ਕੋਈ ਜਾਣਦੇ ਹੁੰਦੇ ਜਿਨ੍ਹਾਂ ਨੇ ਹਾਕੀ ਖੇਲੀ ਹੁੰਦੀ ਹੈ ਜਾਂ ਕਈ ਪੇਰੈਂਟਸ ਜਿਹੜੇ ਵੈਸੇ ਫਿਟਨੈਸ ਕਰਦੇ ਨੇ ਉਹ ਸਾਡੀ ਟੀਮ 'ਚ ਆ ਕੇ ਲੱਗ ਗਏ ਨੇ ਸੋ ਉਹਦੇ ਨਾਲ ਮਤਲਬ ਪਸਾਰਾ ਪਸਰ ਰਿਹਾ ਹੈਗਾ ਹੁਣ ਪਿੱਛੇ ਜੀ ਅਸੀਂ ਹਾਕੀ 5 ਕਰਾਇਆ ਸੀ ਉਹਦੇ ਵਿੱਚ ਸਾਡੇ ਕੋਲ 26 ਟੀਮਾਂ ਆਈਆਂ ਸੀਗੀਆਂ ਸਾਡੇ ਕੋਲ 38 ਮੈਚ ਸੀ ਜਿਹੜੇ ਅਸੀਂ ਇੱਕ ਦਿਨ 'ਚ ਕੀਤੇ ਸੀਗੇ ਪਰ ਉਹ 5-a-side ਸੀ 15 ਮਿੰਟ ਦਾ ਮਤਲਬ ਹੁੰਦਾ ਆ ਕਿ ਉਹ ਡਿਫਰੈਂਟ ਇੱਕ ਫਾਰਮੈਟ ਹੈਗਾ ਹਾਕੀ ਦਾ ਸੋ ਬਹੁਤ ਜ਼ਿਆਦਾ ਰੌਣਕ ਸੀ, ਬਹੁਤ ਗੋਰਿਆਂ ਦੇ ਵੀ ਕਲੱਬ ਸੀ, ਪੰਜਾਬੀ ਕਲੱਬ ਸੀ, ਔਰ ਇਟ ਵਾਜ਼ ਅ ਗ੍ਰੇਟ ਸਕਸੈਸ। ਸੋ ਮਤਲਬ ਉੱਥੇ ਮਾਹੌਲ ਹੀ ਬਹੁਤ ਵਧੀਆ ਹੈਗਾ ਅਤੇ ਲੋਕੀ ਜੁੜਦੇ ਨੇ।
ਹਰਪ੍ਰੀਤ ਜੀ ਗੱਲਾਂ ਤਾਂ ਬਹੁਤ ਕਰਦਾ ਤੁਹਾਡੇ ਨਾਲ, ਕਿਉਂਕਿ ਤੁਹਾਡੀ ਬਹੁਤ ਪੱਖੀ ਸ਼ਖਸੀਅਤ ਹੈਗੀ, ਐਜੂਕੇਸ਼ਨ ਸਿਸਟਮ ਹੋ ਗਿਆ, ਚਾਹੇ ਖੇਡਾਂ ਹੋ ਗਈਆਂ, ਚਾਹੇ ਸੱਭਿਆਚਾਰ ਦੀ ਗੱਲ ਹੋ ਗਈ। ਪਰ ਜਾਂਦੇ ਜਾਂਦੇ ਐਸ ਬੀ ਐਸ ਪੰਜਾਬੀ ਦੇ ਜ਼ਰੀਏ ਕਮਿਊਨਿਟੀ ਨੂੰ ਜਾਂ ਜਿਹੜੇ ਬੱਚਿਆਂ ਦੇ ਪੇਰੈਂਟਸ ਨੂੰ ਕੀ ਤੁਹਾਡੇ ਵੱਲੋਂ ਸੁਨੇਹਾ, ਕੀ ਤਾਕੀਦ ਕਰਨਾ ਚਾਹੁੰਦੇ ਹੋ?
ਹਾਂਜੀ, ਪਹਿਲਾਂ ਤਾਂ ਐਸ ਬੀ ਐਸ ਰੇਡੀਓ ਦਾ ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ ਕਿ ਮੌਕਾ ਦਿੱਤਾ ਹੈਗਾ, ਔਰ ਬਹੁਤ ਵਧੀਆ ਮਤਲਬ ਤੁਹਾਡਾ ਜਿਹੜਾ ਹੁੰਗਾਰਾ ਆ ਕਹਿ ਲਓ ਜਾਂ ਪੰਜਾਬੀ ਬੋਲੀ ਲਈ ਤੁਹਾਡੀ ਜਿਹੜੀ ਸੇਵਾ ਆ ਉਹ ਵੀ ਕਾਬਲੇ ਬਹੁਤ ਤਾਰੀਫ ਹੈਗੀ ਹੈ। ਔਰ ਜਾਂਦੇ ਜਾਂਦੇ ਸੁਨੇਹਾ ਇਹੀ ਹੈਗਾ ਕਿ ਆਪਾਂ, ਕਿਉਂਕਿ ਮੈਂ ਜ਼ਿੰਦਗੀ ਦੇ ਹੁਣ 66ਵੇਂ ਸਾਲ ਦੇ ਵਿੱਚ ਹੈਗੀ ਹਾਂ, ਔਰ ਇਹੀ ਜ਼ਿੰਦਗੀ ਤੋਂ ਸਿੱਖਿਆ ਹੈਗਾ ਕਿ ਆਪਣਾ ਜਿਹੜਾ ਪਰਿਵਾਰ ਆ, ਆਪਣੇ ਜਿਹੜੇ ਬੱਚੇ ਨੇ, ਉਹਨਾਂ ਤੋਂ ਵੱਧ ਕੀਮਤੀ ਕੋਈ ਚੀਜ਼ ਨਹੀਂ ਹੈ। ਨਾ ਕੋਈ 6 ਬੈਡਰੂਮਾਂ ਵਾਲਾ ਘਰ, ਨਾ ਕੋਈ ਕੀਮਤੀ ਕਾਰ, ਨਾ ਕੋਈ ਬੈਂਕ ਬੈਲੈਂਸ। ਅਸੀਂ ਉਸ ਪਰਿਵਾਰ ਨੂੰ, ਉਸ ਬੱਚਿਆਂ ਨੂੰ ਪੂਰਾ ਟਾਈਮ ਦੇਈਏ, ਪਿਆਰ ਦੇਈਏ, ਔਰ ਬੱਚਿਆਂ ਨੂੰ ਇੱਕ ਖੁਸ਼ਕਿਸਮਤ, ਖੁਸ਼ਕਿਸਮਤ ਦੀ ਥਾਂ 'ਤੇ ਵੀ ਮੈਂ ਕਹੂੰਗੀ ਕਿ ਖੁਸ਼ਨੁਮਾ ਇਨਸਾਨ ਬਣਾਈਏ, ਔਰ ਬੱਚਿਆਂ ਨੂੰ ਇੱਕ ਮਤਲਬ ਅਸਲੀ ਜਿਹੜੇ ਜਾਂ ਮਤਲਬ ਖੁਸ਼ ਮਾਂ ਬਾਪ ਨੇ ਉਹਨਾਂ ਦਾ ਰੋਲ ਮਾਡਲ ਦੇਈਏ, ਤਾਂ ਕਿ ਸਾਡੇ ਬੱਚੇ ਸਾਡੇ ਇਹ ਦੇਖਣ ਕਿ ਜਿਹੜੇ ਮਤਲਬ ਪਰਿਵਾਰ ਹੁੰਦੇ ਨੇ, ਖਾਸ ਕਰਕੇ ਪੰਜਾਬੀ ਪਰਿਵਾਰ ਹੁੰਦੇ ਨੇ, ਉਹ ਇਸ ਤਰ੍ਹਾਂ ਖੁਸ਼ ਹੁੰਦੇ ਨੇ ਔਰ ਖੁਸ਼ ਰਹਿੰਦੇ ਨੇ, ਚਾਹੇ ਉਹਨਾਂ ਦੇ ਘਰ ਛੋਟੇ ਹੋਣ ਚਾਹੇ ਵੱਡੇ ਹੋਣ। ਔਰ ਮੇਰੀਆਂ ਸ਼ੁਭਕਾਮਨਾਵਾਂ ਵੀ ਸਾਡੇ ਕਲਚਰ ਦੇ ਵਿੱਚ, ਸਾਡੇ ਪਰਿਵਾਰਾਂ ਦੇ ਵਿੱਚ, ਕਿ ਪਰਮਾਤਮਾ ਸਾਡੇ ਪਰਿਵਾਰਾਂ ਦੇ ਵਿੱਚ ਹਮੇਸ਼ਾ ਖੁਸ਼ੀਆਂ ਔਰ ਖੇੜੇ ਔਰ ਤੰਦਰੁਸਤੀਆਂ ਮਤਲਬ ਬਣੀਆਂ ਰਹਿਣ। ਔਰ ਇਸੇ ਤਰ੍ਹਾਂ ਜਿਹੜਾ ਐਸ ਬੀ ਐਸ ਵੀ ਹੈ, ਜਿਵੇਂ ਤੁਸੀਂ ਪੰਜਾਬੀ ਦੀ ਸੇਵਾ ਕਰ ਰਹੇ ਹੋ, ਇਹ ਵੀ ਦਿਨ ਦੁੱਗਣੀ ਅਤੇ ਰਾਤ ਚੌਗਣੀ ਜਿਹੜੀ ਤਰੱਕੀ ਕਰੇ।
ਬਹੁਤ ਬਹੁਤ ਧੰਨਵਾਦ ਹਰਪ੍ਰੀਤ ਜੀ, ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਸਾਡੇ ਨਾਲ ਜੁੜਨ ਦੇ ਵਾਸਤੇ।
ਬਹੁਤ ਬਹੁਤ ਮਿਹਰਬਾਨੀ ਜੀ, ਸ਼ੁਕਰੀਆ,
ਥੈਂਕ ਯੂ ਜੀ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।